சத்நாம் ஸ்ரீ வாஹிகுரு சாஹிப் ஜி தனாசரி மஹல்லா பஞ்சவா மோஹி மஸ்கீன பிரப நாம அதார காட்டன கோ ஹார ஹார ரோஜகார சஞ்சன கோ ஹார ஏகோ நாம ஹாலத பலத தாக ஆவ காம மோஹி மஸ்கீன பிரப நாம அதார காட்டன கோ ஹார ஹார ரோஜகார சஞ்சன கோ ஹார ஏகோ நாம ஹாலத பாலத தாக ஆவ காம நாம ரத்தே பிரப ரங்க அபார சாத காவ ஹே குண ஏக நிரங்கார நாம ரத்தே பிரப ரங்க அபார சாத காவ ஹே குண ஏக நிரங்கார ரஹாஓ.
வாஹிகுரு ஜி கா கால்சா, வாஹிகுரு ஜி கி ஃபதே. ஜுகோ ஜுக அடல் சர்வ சாஞ்சி வாழ்த்தா தே சாஞ்சி ரேபர் ஹாஜரா ஹஜூர் ஜஹரா ஜஹூர் சர்வ கலா பிரபூர் சத்குரு ஸ்ரீ குரு கிரந்த சாஹிப் ஜி மஹாராஜ் ஜி தே பாவன் பவித்திர சரண கமலாம் ச ஜுட் பேட்டி குரு கா ஹாஸ் ரூப் குரு ஹால்சா சாத் சங்கத் ஜியோ குருதேவ் தே பாவன அஸ்தான் குருத்வாரா ஸ்ரீ மஞ்சி சாஹிப் திவான் ஹால் விகே அமிர்த வேளை தோ ஹாஜரியாக பர கே சத்குரான் தே துர்கி அகாலி பாணி ஸ்ரீ ஆசா ஜி தி வார தே ஷப்த கீர்த்தன் ராகி சிங்கா தி ரசனா தோ பகுத் ஹி அதப் சத்கார் தே ஷரதா சஹித் ஆப் ஜி நே சர்வன் கீத்தே ஹன். அமிர்த வேளே சச்சகண்ட் ஸ்ரீ ஹர்மந்தர் சாஹிப் விகே தக்தாம் தே சுபாயமான ஹோ கே பிரகாஷ்வான் ஹோ கே ஜோ பாவன பவித்திர முக வாக் ஹுக்மநாமே தி தாத் சத்குரான் நே சானூ சாரியாம் நூ பக்ஷிஷ் கீத்தி ஹை. ਸਾਹਿਬ ਜੀ ਦੇ ਐਸੇ ਪਵਿੱਤਰ ਮੁੱਖ ਵਾਕ ਨੂੰ ਵਿਚਾਰਨ ਵਾਸਤੇ ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੇ ਬੈਠੇ ਹਾਂ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਹੈ। आओ शंभू माई भाई अपनियां सुरतियां बिरतियां सतगुरां दे चरणां नाल जोड़िए। पंजवें पातशाह धन श्री गुरु अर्जन देव साहब जी महाराज तख्त बैठा अर्जन गुरु सतगुर का खिवै चंदोआ उग बणो तै आथ बणो चोह चक्की कीन लोआ। ऐसे सतगुरां दे पावन चरण कमलां दा ध्यान अपने हिरदयां च तारदे होयां अपने जीवन ते रसना दे कल्याण निमित आखिए जी सतनाम श्री सतनाम श्री
सतनाम श्री वाहिगुरु साहिब जी तनासरी महला पंजवा मोहे मस्कीन प्रभ नाम आधार।
तनासरी राग है। पंजवें पातशाह धन श्री गुरु अर्जन देव साहब जी महाराज जी का उच्चारण किया होया ये पावन पवित्र शब्द श्री गुरु ग्रंथ साहब जी महाराज जी के 676 अंग ते सुभायमान है। मस्कीन शब्द की वरतों सतगुरां ने की है। फारसी का लफज है मस्कीन। मस्कीन का अर्थ हुंदा है गरीब। मस्कीन का अर्थ हुंदा है निमाणा हलीमी वाला। मैं मस्कीन हाँ मस्कीन तो भाव गरीब हाँ निमाणा हाँ निताणा हाँ और हे प्रभु हे अकाल पुरख मैनू तेरे नाम का आधार है आसरा है। मैं गरीब मैं मस्कीन उत्थे भी गुरदेव ने यही बेनती की है हे प्रभु मैं गरीब हाँ मैं मस्कीन गरीब हाँ निमाणा हाँ और मैनू तेरे नाम का आधार है तेरे नाम का आसरा है। आसरे तो बिना कोई भी जीव स्थिर नहीं हो सकता। आसरा सच का होवे ते जिंदगी सुखली हो जाती है सफली हो जाती है पर आसरा झूठ का होवे ते जीवन दुखदाई हो जाता है। सच का आसरा धारण करन वास्ते साड़ी सुरती विच साड़ी बिरती विच किसी भी प्रकार का संदेह पैदा हुंदा है क्योंकि वह परमात्मा नज़र नहीं आ रहा जिसनू अपना आधार बनाइए आसरा बनाइए। बनाए हुए परमेश्वर दे जीव ते बंदे नज़र आउंदे ने ते सानू ना बंदियां दा आसरा हुंदा है मनुखां दा आसरा हुंदा पर गुरदेव ने बड़े स्पष्ट लफ्जां दे विच बचन कह के साडे इस मत दा खंडन कीता है। जिथे पातशाह कहिंदे मानफ की टेक बिरथी सब जान देवन कौ एकै भगवान। बंदियां दी टेक मनुखां दा आसरा जो है वो व्यर्थ है फजूल है। आसरा होवे केवल एक अकाल पुरख दा वाहिगुरु दा परमेश्वर दा। साढ़े वर्गे गरीबा ते निमाणिया ते निताणिया दे आसरे बने कलगिया वाले चोजी प्रीतम साहबे कमाल श्री गुरु गोबिंद सिंह साहब जी महाराज। दसवें पातशाह जी महाराज जी का पवित्र मुकाम है रवालसर साहिब। इधर सकेत मंडी वल जाइए तो महाराज दशमेश पातशाह का स्थान है रवालसर साहिब। इस जगह ते गुरदेव दी पहाड़ी राजयां दे नाल मीटिंग हुई। पातशाह ने वचन किया इन्हां पहाड़ी राजयां नूं कि असीं समें दे हुक्मरान ظلم تے ظالم دے برخلاف لڑن واسطے مہم شروع کیتی ہے، تسی ساڈی اس مہم دا حصہ بنو، وہ دے واسطے تانوں کھنڈے باٹے دی پول چھکنی پوے گی، سنگ سجنا پوے گا، خالصے پنتھ وچ حاضر ہونا پوے گا۔ یہ کہن لگے مہاراج اسیں کھنڈے دی پول چھکانگے، پر ساڈی شرط ہے کہ جڑے ساڈے نیم اسیں ہن تک کر رہے ہیں اسی طرح کرانگے، بودی بھی رکھنی ہے، گل چ جنیو بھی پاونا ہے۔ دوجی شرط ساڈی یہ بھی ہے کہ سانو جو کھنڈے دی پول آپ جی نے چکاونی ہے وہ وکھری چکاونی، ساڈے لئی وکھرا امرت تیار کرنا، کیونکہ تسی اسی کھنڈے دی پول دے وچوں شودراں نوں بھی امرت چکاندے ہو، نیویں ورن دے لوکاں نوں، نیویں جاتیاں دے لوکاں نوں امرت چکاؤندے ہو، اسی چھتری ہاں، ساڈے لئی امرت دا باٹا بھی وکھرا تیار کرو۔ کلگیتر پاتشاہ جی مہاراج جی نے ویکھیا کہ انہاں دا نسچا کچا ہے، انہاں دے خون دے وچ غلام بن کے رہنا، وہ سمایا ہویا وسیا ہویا، گرودیو نے بچن کیتا چنگا ہویا تسی نہ کر دیتی ہے، جے آن والے سمے وچ تانوں اسی راج بھاگ دے بھی دندے تاں تسی یہی کہنا سی اسی اپنی فوج دے بل نال، اپنے ہتھیاراں دے بل نال اس جنگ دے وچ فتح کیتی تے راج حاصل کیتا۔ تسی گرو نانک دے گھر دا اپکار نہیں سی سمجھنا کہ اے راج بھاگ سانو گرو صاحب دا دتا ہویا، چنگا ہویا تسی نہ کر دتی ہے۔ پادشاہ نے بچن کیتا، ان غریب سکھن کو دہوں پادشاہی، یاد کریں ہمری گریائی، ان جن کی جات کل کے ماہی، سرداری پی نہیں کداہی، انہی کو سردار بناؤں تب گوبند سنگھ نام کہاں۔ کہ ہن میں اپنے نا غریب سکھاں نوں پادشاہیاں بخشاں گا، جڑے آن والے سمے وچ راج بھاگ پراپت کر کے آکھن گے کہ اے پادشاہی سانو ستگرو کلگیتر جی گرو نانک صاحب نے دتی ہے۔ ستگرو جی ساڈے ورگے غریباں دے آسرے بنے، غریباں دا سہارا بنے۔ بھائی صاحب بھائی نند لال صاحب جی بھی لکھدے نے، بے کسارا یار گرو گوبند سنگھ، جنہ دا کوئی آسرا نہیں، کوئی آدھار نہیں، انہاں دے آسرے انہاں دا آدھار صاحب کمال شری گرو گوبند سنگھ صاحب جی مہاراج جی ہیں۔ تو ستگرو سچی پاتشاہ جی مہاراج ساڈے ورگے غریباں دے نمانیاں دے آسرے نے۔ خالصہ جی، ستگرو جی نے جدوں مان دتا ہے تے غریباں دے گھر وچ جا کے غریباں نوں دتا، تے جدوں مت دین دی گل آئی ہے تے مت وڈے وڈے راجیاں بادشاہاں نوں جا کے دتی ہے، مان دتا ہے بھائی صاحب بھائی لالو جی نوں، غریب دے گھر جا کے کودرے دا پرشادہ چھک رہے نے، تے جدو مت دین دی گل آئی ہے تے ملک بھاگو نوں جا کے مت دتی، عقل دتی بھی تیرے واسطے کرم صحیح نہیں جو توں کر رہے۔ غریباں تے نمانیاں دے آسرے ستگرو سچے پاتشاہ جی ہن، اس کر کے ایتھے بھی کہہ رہے نے، میں مسکین نوں غریب نوں ہے رب جی، ہے پربھو جی، تواڈے نام دا آدھار ہے، تواڈے نام دا آسرا ہے۔
کھاٹن کو ہر ہر روزگار،
اور میرے کھٹن واسطے کماؤن واسطے ہری اکال پرکھ واہگرو پرمیشر دا نام ہی میرے لئی روزگار ہے۔ ہری دا جو پوتر امرت نام ہے وہ میرے واسطے کمائی کرن لئی روزگار ہے، جویں روزگار دے دوارا اسی کمائی کردے ہاں۔ کہندے میرا روزگار پرمیشر دے ہری اکال پرکھ جی دے امرت نام دی کمائی کرنی، नाम दा पुनः पुनः अभ्यास करना बारंबार बार प्रभ जपिया पी अमृत एहो मन तन तृपिया बार बार हरि अकाल पुरख परमेश्वर दे नाम दी आराधना करनी यही मेरे वास्ते कमाई करने ली रोजगार है।
संचन को हर एको नाम
संचन दा अर्थ हुंदा इकट्ठा करना इकट्ठा करने वास्ते मेरे कोल केवल ता केवल हरि अकाल पुरख परमेश्वर दे नाम दा धन है। पातशाह कहंदे जे इकट्ठा करना एकत्र करना जोड़ना ता फिर हरि अकाल पुरख परमेश्वर दे नाम नू जोड़ो हरि परमेश्वर दे नाम नू एकत्र करो जिन्ना कर हुंदा। संचन वास्ते एकत्र करन वास्ते इकट्ठा करन वास्ते मेरे कोल केवल एक हरि अकाल पुरख परमेश्वर दा नाम है।
हालत पालत ताका आवे काम
इकट्ठा कीता होया हरि अकाल पुरख परमेश्वर दा अमृत नाम मेरे लोक विच भी मेरे काम आउंदा ते अगे परलोक विच भी मेरे काम आउंदा। ए नाम तां ऐसा है जेड़ा लोक परलोक दोहां जहानां दे विच काम आउंदा है। दुनियावी धन जीव नू मनुख नू जीवन वास्ते चाहिदा है दुनियावी धन गृहस्थियां नू भी चाहिदा क्योंकि माया नू गुजरान कहा पातशाह ने ते कलगीधर पातशाह जी महाराज जी दे पावन ग्रंथ श्री सरबलो प्रकाश ग्रंथ विच जो सतगुरु जी ने तख्त सचखंड श्री हजूर साहब की धरती ते लिखिया है उस विच भी कलगीधर जी दे पावन बचन ने आदि भवानी ईश्वरी माया जा को नाम तिस बिन सरै ना एक छिन पूर्ण होत ना काम कि जेड़ी माया है इहदे बिना काम नहीं सबर दे माया दे नाल मनुख की जिंदगी का जेड़ा निर्वाह चलता है चाहे कोई बिहंगम है माया तो उन्हू भी चाहिए है शरीर दे खाण वास्ते पहनण वास्ते वस्त्र की जरूरत है तो वह माया नाल ही विहाजिया जा सकता पर उन्हू केवल तो केवल अपनी जिंदगी दे निर्वाह मात्र करके जानना अपने जीवन का आधार नहीं बना जीवन का आधार केवल तो केवल एक अकाल पुरख वाहिगुरु परमेश्वर का नाम है जिस नूं मैं एकत्र कीता और यही लोक ते परलोक विच दोहां जहानां विच मेरे काम आउण वाला है।
नाम रत्ते प्रभ रंग अपार
परमेश्वर दे नाम दे रंग दे विच जेड़े गुरमुख रंगे हुए ने रंग अपार दूसरा रंग जो शब्द इत्थे पातशाह ने वरत्या इहदा मतलब है आनंद। जेड़े परमेश्वर दे नाम दे विच रत्ते हुए ने उना दे अंदर अपार कहिए पारावार तो रहत आनंद बन जांदा है अथा आनंद उना दे हिरदयां विच वरत जांदा है जेड़े अकाल पुरख परमेश्वर दे नाम विच रत्ते हुए हन।
साध गावहे गुण एक निरंकार
जेड़े साधु जन हन रब दे प्यारे साधना करन वाले साध किसनू कहंदे ने इहदी परिभाषा गुरुदेव ने सहस कीर्ति दे सलोकां विच दित्ती है जिथे पातशाह कहंदे ने मंत्रंग राम राम नामंग ध्यानंग सर्वत्र पूर्ण है ज्ञानंग सम दुख सुखंग जुगत निर्मल निर्वैरण है भोजनंग गोपाल कीर्तनंग अल्प माया जल कमल रहत है दयालंग सर्वत्र जिया पंच दोख विवर्जित है। पर उपदेशंग सब मित्र सत्रह भगवंत भगत पावनी पर निंदा नह श्रोत सर्वणंग आप त्याग सगल रेणुक है खट लखण पूर्णंग पुरख है नानक नाम साध सवजन है। जिस विच छे लक्षण ने उन्हू कहंदे ने साधु ऐसे साधु जन हरि अकाल पुरख वाहिगुरु परमेश्वर दे गुणा नू गायन करदे ने ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕਰਦੇ ਹਨ।
ਰਹਾਓ ਸਾਧ ਕੀ ਸੋਭਾ ਆਤਮਸਕੀਨੀ,
ਸਾਧੂ ਜਨਾਂ ਦੀ ਸੋਭਾ ਇਸੇ ਕਰਕੇ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸਾਧੂ ਜਨਾਂ ਦੀ ਸੋਭਾ ਦਾ ਜੋ ਮੂਲ ਹੈ ਉਹ ਇਹ ਹੈ ਕਿ ਉਹ ਸਾਧੂ ਆਤਮਸਕੀਨੀ ਅਤ ਗਰੀਬੀ ਭਾਵ ਆਪਣੇ ਹਿਰਦੇ 'ਚ ਧਾਰਨ ਕਰਦੇ ਨੇ, ਨਿਮਰਤਾ ਦਾ ਭਾਵ ਧਾਰਨ ਕਰਦੇ ਨੇ। ਗੁਰੂ ਖਾਲਸਾ ਜੀ, ਜਿਹੜਾ ਜਿੰਨਾ ਜ਼ਿਆਦਾ ਨਿਮਰਤਾ ਸਹਿਤ ਝੁੱਕ ਜਾਂਦਾ ਹੈ, ਸਾਹਿਬ ਜੀ ਉਹਨੂੰ ਓਨਾ ਉੱਚਿਆਂ ਝੁੱਕ ਦਿੰਦੇ ਹੈ, ਉਹਨੂੰ ਓਨਾ ਉੱਚਾ ਮਾਣ ਓਨਾ ਉੱਚਾ ਸਤਿਕਾਰ ਬਖਸ਼ ਦਿੰਦੇ ਹੈ। ਪਹਾੜ ਦੇ ਸਿਖਰ ਤੋਂ ਝਰਨਾ ਜਿੰਨਾ ਨੀਵਾਂ ਡਿੱਗਦਾ ਜ਼ਮੀਨ 'ਤੇ ਉਹ ਓਨਾ ਹੀ ਉੱਚਾ ਚੱਲਿਆ ਜਾਂਦਾ ਹੈ। ਸਾਧੂ ਜਨਾਂ ਦੀ ਸੋਭਾ ਇਸੇ ਵਿੱਚ ਹੈ ਕਿ ਉਹ ਅਤ ਮਸਕੀਨ ਭਾਵ ਨਿਮਰਤਾ ਅਤੇ ਹਲੀਮੀ ਦਾ ਭਾਵ ਆਪਣੇ ਹਿਰਦੇ 'ਚ ਧਾਰਨ ਕਰਦੇ ਨੇ। ਇਤਨੀ ਨਿਮਰਤਾ ਅਤੇ ਹਲੀਮੀ ਉਹਨਾਂ ਦੇ ਹਿਰਦੇ ਵਿੱਚ ਬਣੀ ਹੁੰਦੀ ਹੈ ਕਿ ਉਸ ਨਿਮਰਤਾ ਦੇ ਭਾਵ ਕਰਕੇ ਹੀ ਉਹ ਪਰਮਾਤਮਾ ਦੇ ਚਰਨਾਂ ਤੋਂ ਨਹੀਂ ਟੁੱਟਦੇ, ਜੁੜੇ ਰਹਿੰਦੇ ਨੇ। ਜਿਹਨਾਂ ਅੰਦਰ ਹੰਕਾਰ ਅਤੇ ਹੈਂਕੜ ਦੀ ਬਿਰਤੀ ਆ ਜਾਏ ਉਹ ਪ੍ਰਭੂ ਦੇ ਪਰਮੇਸ਼ਰ ਦੇ ਚਰਨਾਂ ਤੋਂ ਟੁੱਟ ਜਾਂਦੇ ਹਨ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਇੱਕ ਬੜੀ ਸੁੰਦਰ ਕਵਿਤਾ ਲਿਖੀ ਹੈ, ਉਹ ਕਹਿੰਦੇ ਸਾਗਰ ਆਖਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ ਪਹੁੰਚਾਵੇਂ। ਸਮੁੰਦਰ ਨਦੀ ਨਾਲ ਸਵਾਲ ਜਵਾਬ ਕਰ ਰਿਹਾ, ਐ ਨਦੀਏ ਤੂੰ ਬੜੇ ਬੜੇ ਬੂਟੀਆਂ ਬੂਟੇ ਆਪਣੇ ਨਾਲ ਰੋੜ ਕੇ ਮੇਰੇ ਤੱਕ ਲੈ ਕੇ ਆਉਂਦੀ ਹੈ ਸਮੁੰਦਰ ਤੱਕ, ਪਰ ਜਿਹੜਾ ਬੈਂਤ ਦਾ ਬੂਟਾ, ਕਿਉਂਕਿ ਬੈਂਤ ਦੀ ਸੋਟੀ ਲਿਫ ਜਾਂਦੀ ਹੈ, ਉਹਨੂੰ ਕਦੇ ਤੂੰ ਮੇਰੇ ਕੋਲ ਲੈ ਕੇ ਨਹੀਂ ਆਈ। ਨਦੀ ਆਖਦੀ ਸੁਣਵੇ ਸਾਗਰ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਵਗੇਰੋਂ ਰੁੱਖ ਨੂੰ ਪੇਸ਼ ਨਾ ਉਸਤੇ ਜਾਵੇ। ਨਦੀ ਕਹਿੰਦੀ ਆ ਵੇ ਸਮੁੰਦਰ, ਜਿਹੜੇ ਆਕੜ ਨਾਲ ਤਣੇ ਭਰੇ ਹੁੰਦੇ ਨੇ, ਜਿਨ੍ਹਾਂ ਤਣਿਆਂ ਵਿੱਚ ਆਕੜ ਲਿਫਦੇ ਨਹੀਂ, ਉਹਨਾਂ ਬੂਟਿਆਂ ਨੂੰ ਮੈਂ ਆਪਣੇ ਪਾਣੀ ਦੇ ਵਹਾਵ ਨਾਲ ਰੋੜ ਕੇ ਤੋੜ ਕੇ ਲੈ ਆਉਂਦੀ ਹਾਂ, ਪਰ ਜਿਹੜਾ ਬੈਂਤ ਦਾ ਬੂਟਾ ਜਦੋਂ ਮੈਂ ਉਹਦੇ 'ਤੇ ਆਪਣੇ ਪਾਣੀ ਦਾ ਵਹਾਵ ਦਾ ਜ਼ੋਰ ਪਾਉਂਦੀ, ਜਿੰਨਾ ਜ਼ੋਰ ਪਾਉਂਦੀ ਉਨਾ ਨਿਮਰਤਾ ਸਹਿਤ ਝੁਕਦਾ ਚੱਲਿਆ ਜਾਂਦਾ, ਝੁਕਦਾ ਚੱਲਿਆ ਜਾਂਦਾ, ਉਹਦੇ 'ਤੇ ਮੇਰੀ ਪੇਸ਼ ਨਹੀਂ ਚੱਲਦੀ। ਤੋ ਨਿਮਰਤਾ ਅਤੇ ਹਲੀਮੀ ਦੇ ਵਿੱਚ ਰਹਿਣ ਵਾਲੇ ਗੁਰਮੁਖ ਪਿਆਰੇ ਹਮੇਸ਼ਾ ਜੁੜੇ ਰਹਿੰਦੇ ਨੇ ਰੱਬ ਦੇ ਚਰਨਾਂ ਨਾਲ। ਜਿਨ੍ਹਾਂ ਅੰਦਰ ਹੈਂਕੜ ਹੈ ਉਹ ਕਦੇ ਵੀ ਟੁੱਟ ਸਕਦੇ ਨੇ, ਕਦੇ ਵੀ ਟੁੱਟ ਜਾਂਦੇ ਨੇ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੋਭਾ ਇਸੇ ਵਿੱਚ ਹੈ ਕਿ ਉਹ ਆਤਮਸਕੀਨੀ ਭਾਵ, ਯਾਨੀ ਕਿ ਨਿਮਰਤਾ ਗਰੀਬੀ ਦਾ ਭਾਵ ਆਪਣੇ ਹਿਰਦੇ 'ਚ ਧਾਰਨ ਕਰਦੇ ਨੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਿਆਰੇ ਬਚਨ ਨੇ ਰਾਗ ਸੋਰਠ ਅੰਦਰ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਗਰੀਬੀ ਦਾ ਜਿਹੜਾ ਵੇਸ਼ ਹੈ ਹਲੀਮੀ ਦਾ, ਨਿਮਰਤਾ ਦਾ, ਉਹ ਇਸ ਫਸਲ ਦੀ ਰਾਖੀ ਕਰਦਾ ਹੈ, ਉਹ ਵਾੜ ਦੇ ਸਮਾਨ ਹੈ। ਤੋ ਐਸੀ ਗਰੀਬੀ ਦਾ ਭਾਵ ਜੋ ਰੱਬ ਦੇ ਪਿਆਰਿਆਂ ਵਿੱਚ ਹੈ, ਇਹੀ ਉਹਨਾਂ ਦੀ ਸੋਭਾ ਦਾ ਮੂਲ ਹੈ।
ਸੰਤ ਵਡਾਈ ਹਰ ਜਸ ਚੀਨੀ,
ਸੰਤ ਜਨਾਂ ਦੀ ਜਿਹੜੀ ਵਡਿਆਈ ਹੈ ਉਹ ਇਸੇ ਵਿੱਚ ਹੈ ਕਿ ਉਹਨਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਜਾਣ ਲਿਆ। ਹਰ ਜਸ ਚੀਨੀ, ਚੀਨੀ ਦਾ ਮਤਲਬ ਹੁੰਦਾ ਜਾਣਨਾ, ਚੀਨ ਚੀਨੀ, ਜਿਨ੍ਹਾਂ ਨੇ ਜਾਣ ਲਿਆ ਹਰੀ ਦੇ ਜਸ ਨੂੰ, ਉਹਨਾਂ ਸੰਤਾਂ ਦੀ ਇਹ ਸੰਸਾਰ ਦੇ ਵਿੱਚ ਵਡਿਆਈ ਹੁੰਦੀ ਹੈ, ਸੋਭਾ ਹੁੰਦੀ ਹੈ, ਜਿਹੜੇ ਹਰੀ ਜਸ ਨੂੰ ਜਾਣ ਲੈਂਦੇ ਨੇ।
ਆਨੰਦ ਸੰਤਨ ਕਾ ਭਗਤ ਗੋਬਿੰਦ,
ਸੰਤ ਜਨਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦੀ ਭਗਤੀ ਕਰਨੇ ਕਰਕੇ ਸਦਾ ਲਈ ਆਨੰਦ ਬਣ ਜਾਂਦਾ ਹੈ। ਭਗਤ ਗੋਬਿੰਦ ਜਦੋਂ ਭਗਤੀ ਕਰਦੇ ਨੇ ਗੋਬਿੰਦ ਦੀ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗ ਗਈ, ਇਸਤਰੀ ਲਿੰਗ ਸ਼ਬਦ ਬਣ ਜਾਂਦਾ ਭਗਤੀ। गोविंद की भगती करके संत जना दे हिरदे विच आनंद की अवस्था बन जाती है।
सुख संतन का बिनसी चंद,
और उना संत जना दे हिरदे विच सदैवी सुख बन जाता है। बिनसी चिंद और उना दे हिरदे चो सारिया चिंतावां सारिया परेशानियां मिट जांदियां, वो सारिया चिंतावां तो सदैवी काल लई मुक्त हो जांदे हन।
जह साध संतन हो वहे इकत्तर,
जिस जगह ते साधु जन ते रब दे प्यारे महात्मा इकत्तर हुंदे ने, साध और संत जिस जगह ते भी इकत्तर हुंदे ने, यानी कि सतसंगत वाला जेड़ा स्थान है, सतसंग वाली जेड़ी जगह है, जदों साध संगत विच रब दे प्यारे साधु ते संत जाने कत्र हुंदे ने,
तह हर जस गावहे नाद कवत,
उत्थे हरी अकाल पुरख परमेश्वर दा जस गाया जांदा है। नाद कवित, नाद दो प्रकार दे हुंदे ने, एक हुंदे ने आहत नाद ते एक हुंदा अनाहत नाद। आहत नाद ते अनाहत नाद, आहत नाद उन्हां नूं कहिंदे ने जिहड़े किसे बजायां दे बजदे ने, उन्हूं विद्वानां ने तीन हिस्सों विच वंडिया आहत नादां नूं। एक हुंदा प्राणी भव, दूजा हुंदा अप्राणी भव, ते तीजा हुंदा उभय भव। जेड़े आहत नाद ने वो तीन हिस्सों विच वंडे जांदे ने, प्राणी भव अप्राणी भव ते उभय भव। प्राणी भव नाद उन्हां नूं कहिंदे ने जेड़े प्राणा वाले बंदे चलाउंदे ने, जिन्हां विच प्राण चलदे ने ਉਹ ਜਿਹੜੇ ਨਾਦ ਵਜਾਉਂਦੇ ਨੇ, ਜਿਵੇਂ ਗਲੇ ਵਿੱਚੋਂ ਆਪਾਂ ਗਾਉਂਦੇ ਹਾਂ ਕੀਰਤਨੀਏ ਸਿੰਘ ਗਲੇ ਵਿੱਚੋਂ ਕੰਠ ਵਿੱਚੋਂ ਗਾਉਂਦੇ ਨੇ ਨਾ, ਉਹ ਪ੍ਰਾਣੀ ਭਵ ਨਾਦ ਨੇ ਜਿਹੜੇ ਕੰਠ ਦੇ ਵਿੱਚੋਂ ਗਾਇਨ ਕੀਤੇ ਜਾਂਦੇ ਨੇ, ਗਲੇ ਦੇ ਵਿੱਚੋਂ ਗਾਇਨ ਕੀਤੇ ਜਾਂਦੇ ਨੇ। ਦੂਜਾ ਆ ਪ੍ਰਾਣੀ ਭਵ ਜਿਹੜੇ ਮੁਰਦਾ ਜੀਵ ਨੇ ਉਹਨਾਂ ਵਿੱਚੋਂ ਆਵਾਜ਼ ਆਉਂਦੀ, ਜਿਹੜੇ ਮੁਰਦਾ ਹਨ, ਮੁਰਦਾ ਸ਼ਬਦ ਨਹੀਂ ਕਹਿ ਸਕਦੇ ਅਚੇਤਨ ਕਹਿ ਸਕਦੇ ਹਾਂ, ਜੜ ਨੇ, ਜਿਵੇਂ ਕਿ ਤੰਤੀ ਸਾਜ ਨੇ, ਚਾਹੇ ਉਹ ਤਾਨਪੁਰਾ ਹੈ, ਚਾਹੇ ਉਹ ਸਾਰੰਗੀ ਹੈ, ਚਾਹੇ ਉਹ ਦਿਲਰੁਬਾ ਹੈ, ਚਾਹੇ ਉਹ ਰਬਾਬ ਹੈ, ਚਾਹੇ ਉਹ ਹਾਰਮੋਨੀਅਮ ਹੈ, ਚਾਹੇ ਉਹ ਤਬਲਾ ਹੈ, ਇਹ ਜਿੰਨੇ ਵੀ ਸਾਜ ਨੇ ਇਹ ਅਪ੍ਰਾਣੀ ਭਾਵ ਨੇ, ਇਹਨਾਂ ਨੂੰ ਵਜਾਈਏ ਫਿਰ ਵੱਜਦੇ ਨੇ। ਤੀਜੇ ਹੁੰਦੇ ਨੇ ਉਭੈ ਭਾਵ ਨਾਦ, ਜਿਹੜੇ ਫੂਕ ਦੁਆਰਾ ਵੱਜਦੇ ਨੇ, ਜਿਵੇਂ ਬਾਂਸਰੀ ਫੂਕ ਦੇ ਨਾਲ ਵੱਜਦੀ ਹੈ, ਫੂਕ ਦੇ ਨਾਲ ਵਜਾਏ ਜਾਂਦੇ ਨੇ। ਇਹਦੇ ਤੋਂ ਇਲਾਵਾ ਕੁਝ ਸਾਜ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਨਸਤਰੰਗ ਕਹਿੰਦੇ ਨੇ, ਗਲੇ ਦੀ ਨਸ ਨਾਲ ਵੀ ਵਜਾਏ ਜਾਂਦੇ ਨੇ, ਪਰ ਮੁੱਖ ਇਹ ਤਿੰਨ ਹੀ ਨੇ, ਪ੍ਰਾਣੀ ਭਵ ਅਪ੍ਰਾਣੀ ਭਵ ਅਤੇ ਉਭੈ ਭਵ, ਜਿਹੜੀ ਬਾਂਸਰੀ ਹਵਾ ਦੇ ਨਾਲ ਵਜਾਏ ਜਾਂਦੇ ਨੇ, ਜਿਵੇਂ ਮੂੰਹ ਦੁਆਰਾ ਫੂਕ ਭਰਦੇ ਹਾਂ ਅਤੇ ਬਾਂਸਰੀ ਵੱਜਦੀ ਹੈ। ਪਰ ਸੰਗੀਤ ਦੇ ਜਿਹੜੇ ਆਚਾਰਿਆ ਜਨ ਨੇ, ਸੰਗੀਤ ਦਾ ਗਿਆਨ ਰੱਖਣ ਵਾਲੇ, ਸੰਗੀਤ ਦਾ ਬੋਧ ਰੱਖਣ ਵਾਲੇ, ਉਹ ਇਸ ਨਾਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਨੇ। ਨਾਂ ਦਾ ਅਰਥ ਕਰਦੇ ਨੇ ਪ੍ਰਾਣ, ਹਵਾ, ਜਿਨ੍ਹਾਂ ਨੂੰ ਵਾਯੂ ਵੀ ਕਹਿ ਸਕਦੇ ਹਾਂ, ਅਤੇ ਦਾ ਦਾ ਅਰਥ ਕਰਦੇ ਨੇ ਅਗਨੀ। ਅਗਨੀ ਔਰ ਪ੍ਰਾਣਾਂ ਦੇ ਸੁਮੇਲ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਨਾਦ। ਮਨੁੱਖ ਦੇ ਸਰੀਰ ਵਿੱਚ ਅਗਨੀ ਵੀ ਹੈ ਅਤੇ ਪ੍ਰਾਣ ਵੀ ਨੇ। ਅਗਨੀ ਹੋਵੇਗੀ ਸਰੀਰ 'ਚ, ਜ਼ੋਰ ਹੋਵੇਗਾ, ਤਾਣ ਹੋਵੇਗਾ, ਅਤੇ ਦੂਜਾ ਸਵਾਸ ਹੋਣਗੇ ਅਤੇ ਅਸੀਂ ਗਾ ਸਕਦੇ ਹਾਂ, ਬੋਲ ਸਕਦੇ ਹਾਂ। ਇਸ ਕਰਕੇ ਨਾਂ ਦਾ ਮਤਲਬ ਹੁੰਦਾ ਪ੍ਰਾਣ ਅਤੇ ਦਾ ਦਾ ਮਤਲਬ ਹੁੰਦਾ ਅਗਨੀ। ਅਗਨੀ ਔਰ ਪ੍ਰਾਣਾਂ ਦੇ ਸੁਮੇਲ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਵੀ ਕਹਿੰਦੇ ਨੇ ਨਾਦ। ਔਰ ਸੰਗੀਤ ਦੇ ਆਚਾਰਿਆ ਇਹਨਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਦੇ ਨੇ, ਇੱਕ ਹਿਰਦੇ ਵਿੱਚੋਂ ਪੈਦਾ ਹੋਣ ਵਾਲਾ, ਦੂਸਰਾ ਕੰਠ ਦੇ ਵਿੱਚੋਂ ਪੈਦਾ ਹੋਣ ਵਾਲਾ, तीसरा मस्तिष्क विचों पैदा होने वाला वो भी इन्हों अगे तीन हिस्सों में बंटते हैं। जिहड़ा मस्तिष्क चों पैदा होवे उहनू तार कहिंदे ने, जिहड़ा कंठ विचों पैदा होवे उहनू मध्यम कहिंदे ने, इस तरह हिरदे विचों जिहड़ा पैदा होवे उहनां नू तीन हिस्सों दे विच वंडदे ने, इह नाद आहत नाद कहे जांदे ने, इहनां नू कहिंदे ने आहत नाद। दूसरे हुंदे ने अनाहत नाद, जिहड़ा अनाहत नाद है ਇਹ ਅਗੰਮੀ ਮੰਡਲ ਦੇ ਵਿੱਚ ਵਰਤਦਾ ਹੈ, ਇਹਨੂੰ ਇਹ ਕੰਨ ਨਹੀਂ ਸੁਣਦੇ ਜਿਹੜੇ ਸਾਡੇ ਹੱਡ ਚੰਮ ਦੇ ਕੰਨ ਨੇ ਨਾ, ਇਹ ਕੰਨ ਉਸ ਅਗੰਮੀ ਮੰਡਲ ਦੇ ਅਨਹਦ ਨਾਦਾਂ ਨੂੰ ਨਹੀਂ ਸੁਣਦੇ। ਉਹਨਾਂ ਅਗੰਮੀ ਮੰਡਲ ਦੇ ਵਿੱਚ ਵਰਤਣ ਵਾਲੇ ਅਨਹਦ ਨਾਦਾਂ ਨੂੰ ਸੁਣਨ ਵਾਸਤੇ ਜਿਹੜੇ ਕੰਨ ਨੇ ਉਹ ਵੀ ਅਗੰਮੀ ਮੰਡਲ ਵਿੱਚ ਹੀ ਨੇ। ਉਹ ਅਨਾਹਦ ਨਾਦ ਜਿਹੜੇ ਇੱਕ ਰਸ ਨਿਰੰਤਰ ਲਗਾਤਾਰ ਵੱਜਦੇ ਨੇ ਔਰ ਉਹਨਾਂ ਨੂੰ ਆਹ ਕੰਨ ਆਹ ਸ਼ਰਵਣ ਨਹੀਂ ਸੁਣਦੇ, ਉਹ ਅਗੰਮੀ ਮੰਡਲ ਦੇ ਵੱਖਰੇ ਅਗੋਚਰ ਇੰਦਰੀਆਂ ਤੋਂ ਰਹਿਤ ਕੰਨ ਨੇ ਜਿਹੜੇ ਉਹਨਾਂ ਨਾਦਾਂ ਨੂੰ ਆਪਣੇ ਹਿਰਦੇ ਵਿੱਚ ਅਨੁਭਵ ਕਰਦੇ ਨੇ। ਉਹਨਾਂ ਅਗੰਮੀ ਮੰਡਲਾਂ ਵਿੱਚ ਜਿਨ੍ਹਾਂ ਦੀ ਸੁਰਤ ਪਹੁੰਚਦੀ ਹੈ ਉਸ ਅਨਹਦ ਨਾਦ ਦੇ ਰਸ ਨੂੰ ਉਹ ਮਾਣਦੇ ਹਨ।
ਸਾਧ ਸਭਾ ਮਹਿ ਅਨਦ ਵਿਸਰਾਮ।
ਨਾਦ ਤੇ ਅਨਹਦ ਨਾਦਾਂ ਦਾ ਇਹ ਵੇਰਵਾ ਕਰਦਿਆਂ ਹੋਇਆਂ ਨਾਦ ਕਵਿਤ, ਕਵਿਤ ਦਾ ਮਤਲਬ ਹੁੰਦਾ ਕਵਿਤਾ। ਇੱਥੇ ਨਾਦ ਦਾ ਮਹਾਂਪੁਰਸ਼ਾਂ ਨੇ ਅਰਥ ਕੀਤਾ, ਸੰਪਰਦਾਈ ਵਿਦਵਾਨਾਂ ਨੇ ਸਾਜ, ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਹਰੀ ਦਾ ਜਸ ਗਾਉਂਦੇ ਨੇ ਸਾਜਾਂ ਦੇ ਸਹਿਤ, ਸਾਜਾਂ ਦੇ ਨਾਲ ਮਿਲਾ ਕੇ। ਕਵਿਤ ਦਾ ਮਤਲਬ ਕਵਿਤਾ, ਉਹ ਕਵਿਤਾ ਜਿਹਦੇ ਵਿੱਚ ਪਰਮਾਰਥੀ ਭਾਵ ਹੋਵੇ, ਉਹ ਕਵਿਤਾ ਨਹੀਂ ਜਿਹਦੇ ਵਿੱਚ ਪਰਮਾਰਥ ਦੀ ਕੋਈ ਗੱਲ ਨਾ ਹੋਵੇ। ਜਿਹੜੀ ਕਵਿਤਾ ਵਿੱਚ ਪਰਮਾਰਥੀ ਭਾਵ ਹੋਵੇ ਉਹ ਕਵਿਤਾ, ਯਾਨੀ ਕਿ ਪਰਮੇਸ਼ਰ ਦੇ ਜਸ ਦੇ ਜਿਹੜੇ ਛੰਤ ਨੇ ਉਹ ਰੱਬ ਦੇ ਪਿਆਰੇ ਸਾਜਾਂ ਸਹਿਤ ਗਾਇਨ ਕਰਦੇ ਹਨ।
ਸਾਧ ਸਭਾ ਮਹਿ ਅਨੰਦ ਵਿਸਰਾਮ।
ਸਾਧੂ ਜਨਾਂ ਦੀ ਸਭਾ ਵਿੱਚ ਆਨੰਦ ਵੀ ਹੈ, ਸਾਧ ਜਨਾਂ ਦੀ ਸੰਗਤ ਵਿੱਚ ਆਨੰਦ ਵੀ ਹੈ, ਤੇ ਵਿਸ਼ਰਾਮ ਦਾ ਮਤਲਬ ਹੁੰਦਾ ਟਿਕਾ। ਸਾਧੂ ਜਨਾਂ ਦੀ ਸਭਾ ਵਿੱਚ ਟਿਕਾ ਵੀ ਹੈ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ।
ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦਾ ਸੰਗ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਮੱਥੇ ਤੇ ਚੰਗੇ ਕਰਮ ਹੋਣ, ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਹੋਣ। ਉਹਨਾਂ ਚੰਗਿਆਂ ਭਾਗਾਂ ਵਾਲਿਆਂ ਨੂੰ, ਚੰਗੇ ਕਰਮਾਂ ਵਾਲਿਆਂ ਨੂੰ ਰੱਬ ਦੇ ਪਿਆਰਿਆਂ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਹੈ।
ਦੋਏ ਕਰ ਜੋੜ ਕਰੀ ਅਰਦਾਸ।
ਮੈਂ ਆਪਣੇ ਦੋਵੇਂ ਹੱਥ ਜੋੜ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ। ਅਰਦਾਸ ਗੁਰਸਿੱਖ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ। ਢਹਿੰਦੇ ਹੋਏ ਮਨ ਨੂੰ ਢਾਰਸ ਦੇਣ ਵਾਸਤੇ ਅਰਦਾਸ ਇੱਕ ਬੜਾ ਵੱਡਾ ਸਹਾਰਾ ਹੈ, ਆਸਰਾ ਹੈ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ।
ਚਰਨ ਪਖਾਰ ਕਹਾਂ ਗੁਣ ਤਾਸ।
ਰੱਬ ਦੇ ਪਿਆਰਿਆਂ ਦੇ ਚਰਨ ਧੋ ਕੇ ਔਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ। ਰੱਬ ਦੇ ਪਿਆਰਿਆਂ ਦੇ ਚਰਨ ਪਖਾਰਦਾ ਹਾਂ ਔਰ ਰੱਬ ਦੇ ਪਿਆਰਿਆਂ ਦੇ ਸਹਿਤ ਮਿਲ ਕੇ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ।
ਪ੍ਰਭ ਦਇਆਲ ਕਿਰਪਾਲ ਹਜੂਰ।
ਪਿਆਰੇ ਪਰਮੇਸ਼ਰ ਦੇ, ਜਿਹੜੇ ਉਸ ਪ੍ਰਭੂ ਨੂੰ ਜੋ ਦਿਆਲੂ ਹੈ, ਕਿਰਪਾਲੂ ਹੈ, ਪਹਿਲਾਂ ਵੀ ਦਿਆਲੂ ਸੀ ਹੁਣ ਵੀ ਕਿਰਪਾਲੂ ਹੈ, ਉਸ ਰੱਬ ਨੂੰ ਜਿਹੜੇ ਰੱਬ ਦੇ ਪਿਆਰੇ ਆਪਣੇ ਹਾਜ਼ਰ ਹਜ਼ੂਰ ਜਾਣਦੇ ਨੇ। ਹਜ਼ੂਰ ਦਾ ਮਤਲਬ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਸਾਕਸ਼ਾਤਕਾਰ ਹੈ। ਬ੍ਰਹਮ ਗਿਆਨ ਖਾਲਸਾ ਜੀ ਦੋ ਪ੍ਰਕਾਰ ਦਾ ਹੁੰਦਾ, ਇੱਕ ਪਰੋਕਸ਼ ਬ੍ਰਹਮ ਗਿਆਨ ਹੈ, ਇੱਕ ਅਪਰੋਕਸ਼ ਬ੍ਰਹਮ ਗਿਆਨ ਹੈ। ਜਿਨ੍ਹਾਂ ਦੇ ਹਿਰਦੇ 'ਚ ਪਰੋਕਸ਼ ਬ੍ਰਹਮ ਗਿਆਨ, ਉਹ ਵੀ ਦ੍ਰਿੜ ਅਤੇ ਅਦ੍ਰਿੜ ਅੱਗੇ ਦੋ ਪ੍ਰਕਾਰ ਦਾ ਹੁੰਦਾ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਸਾਕਸ਼ਾਤਕਾਰ ਹੋ ਗਿਆ ਉਹ ਜਿਹੜੇ ਰੱਬ ਦੇ ਪਿਆਰੇ ਹਨ।
ਨਾਨਕ ਜੀਵੈ ਸੰਤਾ ਧੂਰ।
ਉਹਨਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਮੈਂ ਜੀਵਦਾ ਹਾਂ। ਜਿਹੜੇ ਉਸ ਰੱਬ ਨੂੰ ਆਪਣੇ ਹਾਜ਼ਰ ਹਜ਼ੂਰ ਸਮਝਦੇ ਨੇ, ਜਿਹੜੇ ਜਾਣਦੇ ਨੇ ਕਿ ਉਹ ਪ੍ਰਭੂ ਨੇੜੇ ਨਾਹੀਂ ਦੂਰ, ਉਹ ਨੇੜੇ ਤੋਂ ਨੇੜੇ ਆ, ਦੂਰ ਨਹੀਂ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਉਹ ਜਿਹੜੇ ਉਸ ਰੱਬ ਨੂੰ ਨੇੜੇ ਤੋਂ ਨੇੜੇ ਜਾਣਦੇ ਨੇ, ਉਹਨਾਂ ਰੱਬ ਦੇ ਪਿਆਰਿਆਂ ਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਕੇ ਮੈਂ ਜੀਵਦਾ ਹਾਂ। ਇਹ ਅੱਜ ਦਾ ਪਾਵਨ ਮੁੱਖ ਵਾਕ ਜੋ ਸਤਿਗੁਰਾਂ ਨੇ ਬਖਸ਼ਿਆ ਹੈ। ਲੜੀਵਾਰ ਕਥਾ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੱਲ ਰਹੀ ਹੈ। 778 ਅੰਗ ਤੇ ਕਥਾ ਪਹੁੰਚੀ। ਰਾਗ ਸੂਹੀ ਦੇ ਪਾਵਨ ਛੰਦ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਨੇ, ਸਰਵਣ ਕਰੀਏ ਜੀ।
ਰਾਗ ਸੂਹੀ ਸ਼ੰਤ ਮਹੱਲਾ ਪੰਜਵਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਦੇ ਛੰਤ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਦੇ ਨੇ। ਦੂਸਰੇ ਘਰ ਸੁਰ ਤਾਲ ਵਿੱਚ ਇਹਨਾਂ ਪਾਵਨ ਛੰਤਾਂ ਨੂੰ ਗਾਇਨ ਕਰਨਾ। ਵਸਤੂ ਨਿਰਦੇਸ਼ ਮੰਗਲ ਚਰਨ ਕਰਦਿਆਂ ਕਹਿੰਦੇ ਨੇ, ਵਾਹਿਗੁਰੂ ਇੱਕ ਹੈ, ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ ਹੈ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ। ਜਿਹੜੇ ਸਤਿਗੁਰੂ ਜੀ ਸਤ ਦਾ ਉਪਦੇਸ਼ ਦਿੰਦੇ ਨੇ, ਐਸੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ਵਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਗੋਬਿੰਦ ਗੁਣ ਗਾਵਨ ਲਾਗੇ,
ਗੋਬਿੰਦ ਦੇ ਗੁਣ ਗਾਉਣ ਲੱਗੇ ਹਨ ਰੱਬ ਦੇ ਪਿਆਰੇ। ਗੋਬਿੰਦ ਜਿਸ ਦੇ ਬਿੰਦ ਤੋਂ ਇਹ ਗੋ ਸਾਰੀ ਧਰਤੀ ਪੈਦਾ ਹੋਈ ਹੈ, ਜੋ ਇਸ ਸਾਰੀ ਧਰਤੀ ਨੂੰ ਬਿੰਦ ਚੇਤਨਤਾ ਪ੍ਰਦਾਨ ਕਰਨੇ ਵਾਲਾ ਹੈ, ਐਸੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣ ਰੱਬ ਦੇ ਪਿਆਰੇ ਗਾਵਣ ਲੱਗੇ ਹਨ।
ਹਰ ਰੰਗ ਅਨ ਦਿਨ ਜਾਗੇ,
ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਦਾ ਰੰਗ ਹੈ, ਇੱਥੇ ਰੰਗ ਦਾ ਅਰਥ ਹੈ ਪ੍ਰੇਮ, ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦੇ ਪ੍ਰੇਮ ਦੇ ਰਸ ਨਾਲ ਭਰੇ ਹੋਏ ਨੇ, ਉਹ ਰਾਤ ਦਿਨ ਜਾਗਦੇ ਨੇ। ਤੁਸੀਂ ਆਖੋਗੇ ਵੀ ਫਿਰ ਰੱਬ ਦੇ ਪਿਆਰੇ ਸੌਂਦੇ ਨਹੀਂ, ਸਰੀਰ ਨੂੰ ਤਾਂ ਨੀਂਦ ਵੀ ਚਾਹੀਦੀ ਹੈ। ਇੱਥੇ ਪਾਤਸ਼ਾਹ ਕਹਿੰਦੇ ਰਾਤ ਦਿਨ ਹੀ ਜਾਗਦੇ ਨੇ, ਅੱਠੇ ਪਹਿਰ ਹੀ ਜਾਗਦੇ ਨੇ। ਇੱਥੇ ਜਾਗਣ ਤੋਂ ਭਾਵ ਹੈ ਕਿ ਉਹ ਸੁਰਤ ਕਰਕੇ ਜਾਗਦੇ ਨੇ, ਕਦੇ ਸੁਪਨੇ ਵਿੱਚ ਵੀ ਆਪਣੇ ਹਿਰਦੇ 'ਚ ਪਾਪ ਕਰਮ ਨੂੰ ਫੁਰਨ ਨਹੀਂ ਦਿੰਦੇ। ਮਾੜਾ ਭੈੜਾ ਫੁਰਨਾ ਪਾਪ ਕਰਮ ਆਪਣੇ ਹਿਰਦੇ 'ਚ ਸੁਪਨੇ ਮਾਤਰ ਵੀ ਫੁਰਨ ਨਹੀਂ ਦਿੰਦੇ। ਭਾਈ ਆਲਮ ਸਿੰਘ ਜੀ ਨੱਚਣਾ, ਜੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ 25 ਸਿੰਘਾਂ ਵਿੱਚੋਂ ਖਾਸ ਸਿੰਘ ਸਨ, ਉਹਨਾਂ ਬਾਰੇ ਇਤਿਹਾਸਕਾਰ ਐਸਾ ਲਿਖਦੇ ਨੇ ਕਿ ਕਲਗੀਧਰ ਜੀ ਦੀ ਸੇਵਾ ਵਿੱਚ ਅੱਠੇ ਪਹਿਰੀ ਜਾਗਦੇ ਰਹਿੰਦੇ ਸਨ, ਅੱਠੇ ਪਹਿਰੀ ਜਾਗਦੇ ਰਹਿੰਦੇ ਸਨ। ਇਹ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦੇ ਪਰਿਵਾਰ 'ਚੋਂ ਸਨ। ਸੋ ਕਹਿਣ ਤੋਂ ਭਾਵ ਜਿਹੜੇ ਹਰੀ ਦੇ ਪ੍ਰੇਮ ਦੇ ਰੰਗ ਵਿੱਚ ਭਿੱਜੇ ਹੋਏ ਨੇ, ਉਹ ਰਾਤ ਦਿਨ ਅੱਠੇ ਪਹਿਰ ਜਾਗਦੇ ਨੇ, ਭਾਵ ਪਾਪ ਕਰਮ ਦਾ ਫੁਰਨਾ ਤੱਕ ਵੀ ਆਪਣੇ ਸੁਪਨੇ ਮਾਤਰ ਵਿੱਚ ਵੀ ਉਹ ਕਦੇ ਮਾੜਾ ਖਿਆਲ ਆਪਣੇ ਹਿਰਦੇ 'ਚ ਨਹੀਂ ਆਉਣ ਦਿੰਦੇ।
ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ।
ਜਿਹੜੇ ਹਰੀ ਦੇ ਰੰਗ ਵਿੱਚ ਜਾਗੇ ਹੋਏ ਨੇ ਔਰ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਨੂੰ ਮਿਲੇ ਹਨ, ਐ ਪਿਆਰੇ ਉਹਨਾਂ ਦੇ ਜਿੰਨੇ ਵੀ ਪਾਪ ਕਰਮ ਨੇ ਭਾਗੇ ਨੱਠ ਜਾਂਦੇ ਨੇ, ਉਹ ਪਾਪ ਕਰਮਾਂ ਤੋਂ ਦੂਰ ਹੋ ਜਾਂਦੇ ਨੇ, ਪਾਪ ਕਰਮ ਉਹਨਾਂ ਤੋਂ ਦੂਰ ਚਲੇ ਜਾਂਦੇ ਹਨ।
ਮਿਲੇ ਸੰਤ ਪਿਆਰਿਆ
ਔਰ ਰੱਬ ਦੇ ਪਿਆਰੇ, ਮਿਲੇ ਸੰਤ ਪਿਆਰਿਆ, ਐ ਪਿਆਰਿਆ ਇਹੋ ਜਿਹੜੇ ਸੰਤ ਨੇ ਉਹਨਾਂ ਨਾਲ ਮਿਲਣਾ ਕਰ।
ਗੁਰਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ।
ਜਿਹੜੇ ਗੁਰੂ ਦੇ ਚਰਣੀ ਲੱਗੇ ਨੇ ਉਹਨਾਂ ਦੇ ਹਿਰਦੇ 'ਚੋਂ ਭਰਮ ਭੱਜ ਜਾਂਦੇ ਹਨ। ਪੰਜ ਪ੍ਰਕਾਰ ਦੇ ਭਰਮ ਉਹਨਾਂ ਦੇ ਹਿਰਦੇ 'ਚ ਨਹੀਂ ਰਹਿੰਦੇ। ਜਿਹੜੇ ਸਤਿਗੁਰੂ ਜੀ ਦੇ ਚਰਣਾਂ ਨਾਲ ਲੱਗ ਗਏ ਉਹ ਭਰਮ ਤੋਂ ਰਹਿਤ ਹੋ ਜਾਂਦੇ ਨੇ। ਗੁਰਦੇਵ ਨੇ ਖਾਲਸੇ ਦੀ ਪਰਿਭਾਸ਼ਾ ਵੀ ਇਹੀ ਕਹੀ ਹੈ ਕਿ ਜਿਹੜਾ ਭਰਮ ਭੇਖ ਤੋਂ ਨਿਆਰਾ ਹੋ ਜਾਵੇ ਉਹੀ ਖਾਲਸਾ ਹੈ। ਭਰਮ ਭੇਖ ਤੇ ਰਹੇ ਨਿਆਰਾ ਉਹ ਖਾਲਸਾ ਹੈ, ਜਿਹੜੇ ਗੁਰੂ ਚਰਨਾਂ ਵਿੱਚ ਲੱਗ ਗਏ ਉਹ ਭਰਮ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਦੇ ਹਿਰਦਿਆਂ ਚੋਂ ਭਰਮ ਨੱਠ ਜਾਂਦਾ, ਉਹ ਇਹ ਭਰਮ ਨਹੀਂ ਕਰਦੇ, ਨਿਕਲਦੇ ਨੇ ਕਿਸੇ ਨੇ ਨਿੱਛ ਮਾਰ ਦਿੱਤੀ ਮਾੜਾ ਸ਼ਗਨ ਹੋ ਗਿਆ, ਬਿੱਲੀ ਰਾਹ ਕੱਟ ਦਿੱਤਾ ਮਾੜਾ ਸ਼ਗਨ ਹੋ ਗਿਆ, ਅੱਜ ਸ਼ਨਿਚਰਵਾਰ ਹੈ ਅੱਜ ਲੋਹਾ ਨਹੀਂ ਖਰੀਦਣਾ, ਅੱਜ ਮੰਗਲਵਾਰ ਹੈ ਅੱਜ ਆਹ ਕੰਮ ਨਹੀਂ ਕਰਨਾ, ਇਹੋ ਜਿਹੇ ਭਰਮਾਂ ਵਿੱਚ ਨਹੀਂ ਪੈਂਦੇ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ। ਗੁਰੂ ਚਰਨਾਂ ਨਾਲ ਲੱਗੇ ਹੋਇਆਂ ਦੇ ਹਿਰਦਿਆਂ ਚੋਂ ਭਰਮ ਭੱਜ ਜਾਂਦੇ ਨੇ। ਕਾਜ ਸਗਲ ਸਵਾਰਿਆ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਸਾਰੇ ਕਾਰਜ ਸਵਾਰ ਲਏ, ਯਾਨੀ ਕਿ ਕੋਈ ਕੰਮ ਅਧੂਰਾ ਨਹੀਂ ਬਚਿਆ ਉਹਨਾਂ ਦੇ ਜੀਵਨ ਦਾ, ਜਿਸ ਨੂੰ ਕਰਨ ਵਾਸਤੇ ਉਹਨਾਂ ਨੂੰ ਦੁਬਾਰਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪਵੇ। ਬਾਹਰ ਹਮ ਕਾਹੇ ਆਵਾਂਗੇ, ਐਸੀ ਅਵਸਥਾ ਨੂੰ ਪ੍ਰਾਪਤ ਹੋ ਗਏ।
ਸੁਣ ਸ਼ਰਵਣ ਬਾਣੀ ਸਹਿਜ ਜਾਣੀ, ਹਰ ਨਾਮ ਜਪ ਵੱਡ ਭਾਗੈ।
ਗੁਰੂ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤ ਨਾਮ ਦੀ ਬਾਣੀ ਜਿਨ੍ਹਾਂ ਨੇ ਕੰਨਾਂ ਦੁਆਰਾ ਸੁਣੀ ਹੈ, ਸਹਿਜ ਜਾਣੀ, ਸੁੱਤੇ ਸਿੱਧ ਸੁਭਾਵਕ ਜਾਣਿਆ ਹੈ। ਕੀ ਜਾਣਿਆ? ਜਦੋਂ ਸਤਿਗੁਰਾਂ ਦੀ ਬਾਣੀ ਸੁਣੀ ਤੇ ਬਾਣੀ ਸੁਣਦਿਆਂ ਸੁਣਦਿਆਂ ਸੁਭਾਵਕ ਇਹ ਜਾਣਿਆ, ਸਹਿਜੇ। ਇੱਕ ਹੁੰਦਾ ਵੀ ਕਿਸੇ ਨੂੰ ਡੰਡੇ ਨਾਲ ਮਨਾਉਣਾ, ਵੀ ਉੱਦਾਂ ਤਾਂ ਦਿਲੋਂ ਤਾਂ ਨਹੀਂ ਮੰਨਦਾ ਪਰ ਉਹਨੂੰ ਡਰਾਵਾ ਦੇ ਕੇ ਡੰਡੇ ਨਾਲ ਮਨਾਉਣਾ। ਇੱਕ ਹੁੰਦਾ ਤੁਹਾਡਾ ਮਨ ਆਪਣੇ ਆਪ ਅੰਦਰੋਂ ਮੰਨ ਜਾਏ, ਉਹਨੂੰ ਕਹਿੰਦੇ ਨੇ ਸਹਿਜ ਦੁਆਰਾ ਜਾਣ ਲਿਆ। ਇੱਕ ਕਿਸੇ ਨੂੰ ਡੰਡੇ ਨਾਲ ਜਾਣਾ ਹੁੰਦਾ, ਇੱਕ ਸਹਿਜੇ ਜਾਣਨਾ ਹੁੰਦਾ। ਕਹਿੰਦੇ ਜਦੋਂ ਸਤਿਗੁਰਾਂ ਦੀ ਬਾਣੀ ਸੁਣੀ ਮੈਂ ਸਹਿਜੇ ਹੀ ਸੁੱਤੇ ਸਿੱਧ ਸੁਭਾਵਕ ਹੀ ਇਹ ਜਾਣਿਆ ਕਿ ਹਰੀ ਪਰਮੇਸ਼ਰ ਦਾ ਨਾਮ ਉਹ ਜਪਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ। ਹਰੀ ਅਕਾਲ ਪੁਰਖ ਪਰਮੇਸ਼ਰ ਦਾ ਪਵਿੱਤਰ ਅੰਮ੍ਰਿਤ ਨਾਮ ਉਹ ਜਪਦੇ ਹਨ ਜਿਨ੍ਹਾਂ ਦੇ ਵੱਡੇ ਭਾਗ ਨੇ, ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਿਨ੍ਹਾਂ ਦੇ ਮੱਥੇ ਤੇ ਪਏ ਹੋਏ ਨੇ। ਉਹੀ ਗੁਰਮੁਖ ਪਿਆਰੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਦੇ ਤੇ ਅਰਾਧਦੇ ਹਨ।
ਬਿਨਵੰਤ ਨਾਨਕ ਸਰਣ ਸੁਆਮੀ, ਜੀਉ ਪਿੰਡ ਪ੍ਰਭ ਆਗੈ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਨੇ, ਹੇ ਸੁਆਮੀ ਮੈਂ ਤੁਹਾਡੀ ਸ਼ਰਣ ਵਿੱਚ ਹਾਂ, ਮੈਂ ਤੁਹਾਡੀ ਪਨਾਹ ਵਿੱਚ ਹਾਂ। ਹੇ ਆਲਮ ਪਨਾਹ ਮੈਂ ਤੁਹਾਡੀ ਸ਼ਰਣ ਵਿੱਚ ਹਾਂ। ਤੁਮਰੀ ਸ਼ਰਣ ਤੁਮਾਰੀ ਆਸਾ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮਰੀ
ਸ਼ਰਨ ਤੁਮਾਰੀ ਆਸਾ,
ਤੁਮਰੀ ਸ਼ਰਣ ਤੁਮਾਰੀ ਆਸਾ, ਤੁਮਰੀ ਸ਼ਰਣ ਤੁਮਾਰੀ ਆਸਾ,
ਤੁਮਰੀ ਸ਼ਰਣ ਤੁਮਾਰੀ ਆਸਾ।
ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਣ ਪਰੇ ਕੀ ਰੱਖੋ ਸ਼ਰਮ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲ। ਬਿਨਵੰਤ ਨਾਨਕ, ਬਿਨਵੰਤ ਦਾ ਅਰਥ ਹੁੰਦਾ ਬੇਨਤੀ ਕਰਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਮੈਂ ਬੇਨਤੀ ਕਰਦਾ ਮਾਲਕ ਦੇ ਚਰਨਾਂ 'ਚ, ਸਾਹਿਬ ਜੀ ਮੈਂ ਤੁਹਾਡੀ ਸ਼ਰਨ 'ਚ ਹਾਂ। ਜੀਉ ਪਿੰਡ ਪ੍ਰਭ ਅੱਗ, ਮੈਂ ਆਪਣਾ ਜੀਅੜਾ ਅਤੇ ਇਹ ਪਿੰਡ ਸਰੀਰ ਆਪਣੇ ਮਾਲਕ ਦੇ ਚਰਨਾਂ ਵਿੱਚ ਸਮਰਪਣ ਕਰਦਾ, ਆਪਣੇ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ ਗੁਰਦੇਵ ਅੱਗੇ ਅਰਪਣ ਕਰਦਾ। ਕਿਵੇਂ ਅਰਪਣ ਕਰਦਾ? ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਧਨ ਆਗੈ ਰਾਖ ਕੈ ਉਭੀ ਸੇਵ ਕਰੇ। ਕਿ ਜਿਵੇਂ ਹਾਥੀ ਕੁੰਡੇ ਥੱਲੇ ਆਪਣਾ ਸਿਰ ਅਰਪਣ ਕਰ ਦਿੰਦਾ, ਇਸੇ ਤਰ੍ਹਾਂ ਜਿਵੇਂ ਅਹਿਰਣ ਹਥੋੜੇ ਥੱਲੇ ਆਪਣਾ ਆਪ ਅਰਪਣ ਕਰ ਦਿੰਦੀ ਹੈ, ਮੈਂ ਆਪਣਾ ਮਨ ਤਨ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਪਣ ਕਰਦਾ ਹਾਂ। ਜੀਉ ਪਿੰਡ ਨਾਮ ਹੁੰਦਾ ਪਿੰਡੇ ਦਾ, आ साडा शरीर ये भी अपने प्रभु दे अगे अर्पण करदा महाराज आप जी का है। गरीब नवाज साहब सच्चे पातशाह जी महाराज तरस करन साडा गाव्या सुनिया पातशाह जी महाराज अपने चरणा च प्रवान कर लैन। साडियां हाजरियां सतगुरु श्री गुरु रामदास जी महाराज अपने चरणा दे विच ला लैन। इनियां बेनतियां प्रवान करनियां सतगुरु गरीब नवाज पातशाह जी महाराज जी की पावन पवित्र अगाध बोध बाणी है। विचारा करदिया एक नहीं अनेक प्रकार दियां फुलां चुकां हो जांदियां ने, खिमा कर देनियां। धनवाद कोटान कोट शुक्र सतगुरु श्री गुरु ग्रंथ साहिब जी महाराज जी का, आप सारियां संगतां दा, और उचेचे तौर ते सिंह साहिब ज्ञानी जगतार सिंह जी हैड ग्रंथी श्री दरबार साहिब तिना दा धनवाद, सारियां गुरमुख संगतां दा धनवाद। आओ अखीरलियां पंक्तियां सरवण करिए जी।
सुन श्रवण बाणी सहज जानी, हर नाम जप वड भागै, बिनवंत नानक शरण स्वामी,
जियो पिंड प्रभ आगै। वाहे गुरु जी का खालसा, वाहे गुरु जी की फतेह।